ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 67 ਤੇ ਗੌਰ ਖੋਸ ਕਰਾਂਗੇ, ਜਿਸ ਦਾ ਉਨਵਾਨ ਏ ਕਿ ਤੁਹਾਨੂੰ ਨਵੇਂ ਸਿਰੇ ਤੋਂ ਪੈਦਾ ਹੋਣਾ ਜ਼ਰੂਰ ਏ ਤੇ ਯੋਹੰਨਾ ਬਾਬ ਨੰਬਰ 3 ਤੇ ਮੁਸ਼ਤਮਿਲ ਏ। ਇੰਜਿਲ ਮੁਕੱਦਸ ਦੇ ਪਿਛਲੇ ਮੁਤਾਲੇ ਵਿੱਚ ਅਸੀਂ ਸਿੱਖਿਆ ਸੀ ਕਿ ਯਿਸੂ ਮਸੀਹ ਦੀ ਪੈਦਾਇਸ਼ ਅਜੀਬ, ਉਹਦੇ ਕੰਮ ਸਭ ਤੋਂ ਅਨੋਖੇ ਤੇ ਉਹਦਾ ਚਾਲ ਚਲਨ ਸਭ ਤੋਂ ਜੁਦਾ ਸੀ। ਉਹ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਿੱਖਿਆ ਕਿ ਉਹਦੀ ਤਾਲੀਮ ਵੀ ਸਭ ਤੋਂ ਅਜੀਬ ਤੇ ਬੇਮਿਸਾਲ ਸੀ। ਯਿਸੂ ਦੀ ਮਾਂ ਨੇ ਦਵਾਜ਼ੇ ਤੇ ਪੁਰਮਾਨੀ ਕਲਾਮ ਕਰਨ ਵਾਲਾ ਅੱਜ ਤੱਕ ਪੈਦਾ ਨਹੀਂ ਹੋਇਆ। ਜਿਸ ਕਿਸੇ ਨੇ ਯਿਸੂ ਦੀਆਂ ਗੱਲਾਂ ਸੁਣੀਆਂ ਉਹ ਸੁਣ ਕੇ ਹੈਰਾਨ ਰਹਿ ਗਿਆ, ਕਿਉਂਕਿ ਉਹ ਇਖਤਿਆਰ ਦੇ ਨਾਲ ਤਾਲੀਮ ਦਿੰਦਾ ਸੀ ਜੋ ਕਿ ਉਹਨਾਂ ਦੇ ਉਸਤਾਦਾਂ ਤੇ ਸ਼ਰ੍ਹਾਂ ਦੇ ਆਲਮਾਂ ਦੇ ਕੋਲ ਨਾ ਸੀ। ਯਿਸੂ ਦੇ ਮੂੰਹ ਦੀਆਂ ਚੰਦ ਗੱਲਾਂ ਤੇ ਉਹਨਾਂ ਦੇ ਅਮਾਮਾ ਦੀਆਂ ਹਜ਼ਾਰਾਂ ਗੱਲਾਂ ਤੋਂ ਆਲਾ ਤੇ ਬਾ ਅਸਰ ਹੁੰਦੀਆਂ। ਯਿਸੂ ਦੇ ਕਲਾਮ ਦੀ ਇਸ ਖੂਬੀ ਦੇ ਬਾਇਸ ਯਹੂਦੀਆਂ ਦੇ ਬੜੇ ਸਾਰੇ ਮਜ਼ਹਬੀ ਸਰਦਾਰ ਤੇ ਕਾਹਿਨ ਉਹਦੇ ਕੋਲੋਂ ਖੁਸ਼ ਨਾ ਸਨ। ਯਿਸੂ ਦੀ ਤਾਲੀਮ ਨਾ ਸਿਰਫ ਯਹੂਦੀਆਂ ਦੇ ਬਜ਼ੁਰਗਾਂ ਦੀ ਰਵਾਇਤਾਂ ਦੇ ਖਿਲਾਫ਼ ਸੀ, ਬਲਕਿ ਉਹਨੇ ਸਭ ਲੋਕਾਂ ਦੇ ਸਾਹਮਣੇ ਉਹਨਾਂ ਦੀ ਰਿਆਕਾਰੀ ਦਾ ਪੋਲ ਵੀ ਖੋਲ੍ਹ ਦਿੱਤਾ। ਪਿਛਲੇ ਸਬਕ ਵਿੱਚ ਅਸੀਂ ਯਿਸੂ ਦਾ ਪਹਾੜੀ ਵਾਜ਼ ਸੁਣਿਆ। ਇਸ ਪਹਾੜੀ ਵਾਜ਼ ਦਾ ਖੁਲਾਸਾ ਸਿਰਫ 5 ਜਾਂ 6 ਲਫ਼ਜ਼ਾਂ ਵਿੱਚ ਬਿਆਨ ਕੀਤਾ ਜਾ ਸਕਦਾ ਹੈ ਤੇ 5 ਜਾਂ 6 ਲਫ਼ਜ਼ ਇੰਜ ਨੇ, ਰਿਆਕਾਰਾਂ ਦੀ ਮਾਨਦ ਨਾ ਬਣੋ, ਰਿਆਕਾਰੀ ਖੁਦਾ ਤੋਂ ਦੁਸ਼ਮਣੀ ਹੈ ਤੇ ਇਨਸਾਨਾਂ ਦੀ ਹਲਾਕਤ ਹੈ। ਰਿਆਕਾਰ ਧੋਖੇਬਾਜ਼, ਖੁਦਾ ਦਾ ਵੀ ਚੋਰ ਤੇ ਇਨਸਾਨ ਦਾ ਵੀ ਚੋਰ, ਉਹ ਖੁਦਾ ਦਾ ਦੁਸ਼ਮਣ ਹੈ ਤੇ ਇਨਸਾਨ ਦਾ ਵੀ ਦੁਸ਼ਮਣ ਹੈ। ਇਸੇ ਸਬਬ ਤੋਂ ਯਿਸੂ ਨੇ ਲੋਕਾਂ ਨੂੰ ਆਖਿਆ, ਰਿਆਕਾਰਾਂ ਦੀ ਮਾਨਦ ਨਾ ਬਣੋ। ਤੁਸੀਂ ਇਹਦਾ ਮਤਲਬ ਜਾਣਦੇ ਹੋ, ਯਾਨੀ ਕਿ ਰਿਆਕਾਰ ਨਾ ਬਣੋ? ਜੇ ਕੋਈ ਸ਼ਖਸ ਆਪਣੇ ਆਪ ਨੂੰ ਜ਼ਾਹਿਰੀ ਤੌਰ ਤੇ ਨੇਕ, ਪਰਹੇਜ਼ਗਾਰ ਤੇ ਦੂਜਿਆਂ ਦਾ ਖੈਰ ਖਾ ਜਤਾਉਣ ਦੀ ਕੋਸ਼ਿਸ਼ ਕਰੇ ਮਗਰ ਦਿਲ ਵਿੱਚ ਉਹਨਾਂ ਗੱਲਾਂ ਨੂੰ ਕਬੂਲ ਨਾ ਕਰੇ ਤੇ ਉਹ ਰਿਆਕਾਰ ਏ, ਯਾਨੀ ਉਹ ਸ਼ਖਸ ਜੋ ਜ਼ਾਹਿਰ ਵਿੱਚ ਕੁਝ ਤੇ ਬਾਤਨ ਵਿੱਚ ਕੁਝ ਏ, ਉਹ ਰਿਆਕਾਰ ਤੇ ਮੁਨਾਫਕ ਏ। ਯਿਸੂ ਮਸੀਹ ਨੇ ਆਖਿਆ ਕਿ ਰਿਆਕਾਰ ਸ਼ਖਸ ਸਫੇਦੀ ਫਿਰੀ ਕਬਰ ਦੀ ਮਾਨੀ ਦੇ, ਜਿਹੜੀ ਉੱਤੋਂ ਤੇ ਖੂਬਸੂਰਤ ਤੇ ਦਿਲਕਸ਼ ਬਣਾਈ ਗਈ ਏ ਪਰ ਉਹਦੇ ਅੰਦਰ ਬਦਬੂਦਾਰ ਹੱਡੀਆਂ ਭਰੀਆਂ ਹੋਈਆਂ ਨੇ। ਖੁਦਾ ਨੂੰ ਕੋਈ ਸ਼ਖਸ ਠੱਗ ਨਹੀਂ ਸਕਦਾ। ਖੁਦਾ ਦਾ ਕਲਾਮ ਬਿਆਨ ਕਰਦਾ, ਉਸ ਯਾਨੀ ਖੁਦਾ ਕੋਲੋਂ ਮਖਲੂਕਾਤ ਦੀ ਕੋਈ ਚੀਜ਼ ਛੁਪੀ ਨਹੀਂ, ਬਲਕਿ ਉਹਦੀ ਨਜ਼ਰ ਵਿੱਚ ਸਾਰੀਆਂ ਚੀਜ਼ਾਂ ਖੁੱਲੀਆਂ ਤੇ ਬੇਪਰਦਾ ਨੇ। ਇਹ ਹਵਾਲਾ ਅਸੀਂ ਇਬਰਾਨੀਓ ਬਾਬ 4 ਤੇ ਆਇਤ 13 ਵਿੱਚ ਵੇਖ ਸਕਦੇ ਹਾਂ। ਯਿਸੂ ਜਿਹੜਾ ਦਿਲਾਂ ਤੇ ਖਿਆਲਾਂ ਨੂੰ ਜਾਂਚਦਾ ਏ, ਉਹਨੂੰ ਫੱਕੀਆਂ ਤੇ ਫਰੀਸਿਆਂ ਦੀ ਰਿਆਕਾਰੀ ਤੇ ਮੁਨਾਫਕਤ ਦੀ ਖ਼ਬਰ ਸੀ। ਜ਼ਾਹਿਰੀ ਤੌਰ ਤੇ ਉਹ ਨਮਾਜ਼, ਰੋਜ਼ੇ ਵਿੱਚ ਸਭ ਤੋਂ ਅੱਗੇ ਤੇ ਗਰਮਜੋਸ਼ੀ ਦੇ ਨਾਲ ਖੈਰਾਤ ਕਰਨ ਵਾਲੇ ਸਨ, ਮਗਰ ਹਕੀਕਤ ਵਿੱਚ ਉਹਨਾਂ ਦੇ ਦਿਲ ਨਾ ਖੁਦਾ ਨੂੰ ਮੰਨਦੇ ਤੇ ਨਾ ਖੁਦਾ ਦੇ ਕਲਾਮ ਨੂੰ। ਇਹਦਾ ਨਤੀਜਾ ਇਹ ਨਿਕਲਿਆ ਕਿ ਉਹ ਇਹਨਾਂ ਦੀ ਰਾਸਤਬਾਜ਼ੀ ਦੇ ਸਾਰੇ ਕੰਮ ਤੇ ਸਾਰੀਆਂ ਮਜ਼ਹਬੀ ਰਸਮਾਂ ਜਿਹੜੀਆਂ ਉਹ ਅਦਾ ਕਰਦੇ ਸਨ ਫਜ਼ੂਲ ਤੇ ਬੇਫਾਇਦਾ ਸਨ। ਲਿਹਾਜ਼ਾ ਯਿਸੂ ਨੇ ਇਹਨਾਂ ਅਲਫਾਜ਼ 'ਚ ਆਪਣੇ ਸ਼ਾਗਿਰਦਾਂ ਨੂੰ ਸਮਝਾਇਆ ਕਿ ਜਦੋਂ ਤੁਸੀਂ ਦੁਆ ਕਰੋ ਤੇ ਰਿਆਕਾਰਾਂ ਦੇ ਵਾਂਗੂ ਨਾ ਬਣੋ, ਜਿਹੜੇ ਬਾਜ਼ਾਰਾਂ ਤੇ ਮੋੜਾਂ ਤੇ ਖਲੋ ਕੇ ਦੁਆ ਕਰਨਾ ਪਸੰਦ ਕਰਦੇ ਨੇ ਤਾਂ ਕਿ ਲੋਕ ਉਹਨਾਂ ਨੂੰ ਵੇਖਣ। ਮੈਂ ਤੁਹਾਨੂੰ ਸੱਚ ਕਹਿੰਦਾ ਵਾਂ ਕਿ ਉਹ ਆਪਣਾ ਅਜਰ ਪਾ ਚੁੱਕੇ ਨੇ। ਇਹ ਹਵਾਲਾ ਅਸੀਂ ਮੱਤੀ ਬਾਬ 6 ਤੇ ਆਇਤ 5 ਵਿੱਚ ਵੇਖਦੇ ਹਾਂ। ਬਸ ਜਦੋਂ ਤੂੰ ਖੈਰਾਤ ਕਰੇ ਤੇ ਆਪਣੇ ਅੱਗੇ ਨਰਸਿੰਗਾ ਨਾ ਵਜਵਾ, ਜਿਵੇਂ ਰਿਆਕਾਰ ਇਬਾਦਤ ਖਾਨਿਆਂ ਤੇ ਕੂਚਿਆਂ ਵਿੱਚ ਕਰਦੇ ਨੇ ਤਾਂ ਕਿ ਲੋਕ ਉਹਨਾਂ ਦੀ ਵਡਿਆਈ ਕਰਨ। ਮੈਂ ਤੁਹਾਨੂੰ ਸੱਚ ਕਹਿੰਦਾ ਵਾਂ ਕਿ ਉਹ ਆਪਣਾ ਅਜਰ ਪਾ ਚੁੱਕੇ ਤੇ ਜਦੋਂ ਤੂੰ ਰੋਜ਼ਾ ਰੱਖੇ ਤੇ ਰਿਆਕਾਰਾਂ ਦੀ ਤਰ੍ਹਾਂ ਆਪਣੀ ਸੂਰਤ ਉਦਾਸ ਨਾ ਬਣਾ, ਕਿਉਂਕਿ ਉਹ ਆਪਣਾ ਉਹ ਵਿਗਾੜਦੇ ਨੇ ਤਾਂ ਕਿ ਲੋਕੀ ਉਹਨਾਂ ਨੂੰ ਰੋਜ਼ਾਦਾਰ ਜਾਣਨ। ਮੈਂ ਤੁਹਾਨੂੰ ਸੱਚ ਕਹਿੰਦਾ ਵਾਂ ਕਿ ਉਹ ਆਪਣਾ ਅਜਰ ਪਾ ਚੁੱਕੇ। ਰਹਿਕਾਰਾਂ ਦੀ ਮਾਨਤ ਨਾ ਬਣੋ, ਕਿਉਂਕਿ ਮੈਂ ਤੁਹਾਨੂੰ ਕਹਿੰਦਾ ਵਾਂ ਕਿ ਜੇ ਤੁਹਾਡੀ ਰਾਸਤਬਾਜ਼ੀ ਫੱਕੀਆਂ ਅਤੇ ਫਰੀਸੀਆਂ ਦੀ ਰਾਸਤਬਾਜ਼ੀ ਤੋਂ ਜ਼ਿਆਦਾ ਨਾ ਹੋਵੇਗੀ ਤਾਂ ਤੁਸੀਂ ਅਸਮਾਨ ਦੀ ਬਾਦਸ਼ਾਹੀ ਵਿੱਚ ਹਰਗਿਜ਼ ਦਾਖਲ ਨਾ ਹੋਵੋਗੇ। ਮੁਬਾਰਕ ਹੈ ਉਹ ਜਿਹੜਾ ਦਿਲ ਦਾ ਗਰੀਬ ਹੈ, ਕਿਉਂਕਿ ਅਸਮਾਨ ਦੀ ਬਾਦਸ਼ਾਹੀ ਉਹਦੀ ਏ। ਮੁਬਾਰਕ ਨੇ ਉਹ ਜਿਹੜੇ ਰਾਸਤਬਾਜ਼ੀ ਦੇ ਭੁੱਖੇ ਅਤੇ ਪਿਆਸੇ ਨੇ, ਕਿਉਂਕਿ ਉਹ ਆਸੂਦਾ ਹੋਵਣਗੇ। ਮੁਬਾਰਕ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂਕਿ ਉਹ ਖੁਦਾ ਨੂੰ ਵੇਖਣਗੇ। ਬਸ ਚਾਹੀਏ ਕਿ ਤੁਸੀਂ ਕਾਮਿਲ ਹੋ ਜਾਓ ਜਿਵੇਂ ਤੁਹਾਡਾ ਅਸਮਾਨੀ ਬਾਪ ਕਾਮਲ ਏ। ਤੰਗ ਦਰਵਾਜ਼ੇ ਤੋਂ ਦਾਖਲ ਹੋਵੋ, ਕਿਉਂਕਿ ਉਹ ਦਰਵਾਜ਼ਾ ਚੌੜਾ ਏ ਅਤੇ ਉਹ ਰਾਸਤਾ ਕੁਸ਼ਾਦਾ ਏ ਜਿਹੜਾ ਹਲਾਕਤ ਨੂੰ ਪਹੁੰਚਾਉਂਦਾ ਏ, ਅਤੇ ਉਸ ਵਿੱਚੋਂ ਦਾਖਲ ਹੋਣ ਵਾਲੇ ਬੜੇ ਨੇ, ਕਿਉਂਕਿ ਉਹ ਦਰਵਾਜ਼ਾ ਤੰਗ ਏ ਅਤੇ ਰਾਸਤਾ ਸੁੱਕੜਾ ਏ ਜਿਹੜਾ ਜ਼ਿੰਦਗੀ ਨੂੰ ਪਹੁੰਚਾਉਂਦਾ ਏ। ਉਹਦੇ ਕੋਲ ਜਾਣ ਵਾਲੇ ਉਸ ਰਾਸਤੇ ਤੋਂ ਥੋੜ੍ਹੇ ਨੇ। ਇਸ ਤਰ੍ਹਾਂ ਯਿਸੂ ਨੇ ਹਮੇਸ਼ਾ ਦੀ ਜ਼ਿੰਦਗੀ ਦੇ ਵੱਲ ਜਾਣ ਵਾਲੇ ਤੰਗ ਰਾਸਤੇ ਨੂੰ ਚੁਣਨ ਦੀ ਤਾਕੀਦ ਕੀਤੀ। ਯਿਸੂ ਨੇ ਨਜਾਤ ਦੀ ਰਾਹ ਦੀ ਬਾਬਤ ਜੋ ਫਰਮਾਇਆ ਕਿ ਤੁਸੀਂ ਉਹਨੂੰ ਸੁਣਿਆ ਅਤੇ ਉਹਦੀ ਤੁਹਾਨੂੰ ਸਮਝ ਆਈ ਹੈ। ਇਹ ਗੱਲ ਇੰਤਹਾਈ ਅਹਿਮ ਹੈ। ਕੋਈ ਸ਼ਖਸ ਕਿਸ ਦੀ ਮਾਨਤ ਬਣੇ ਤਾਂ ਕਿ ਉਹ ਹਮੇਸ਼ਾ ਤੱਕ ਖੁਦਾ ਨੂੰ ਵੇਖ ਸਕੇ ਅਤੇ ਹਮੇਸ਼ਾ ਤੱਕ ਉਹਦੀ ਹਜ਼ੂਰੀ ਵਿੱਚ ਜ਼ਿੰਦਾ ਰਹੇ। ਯਿਸੂ ਨੇ ਇਹਦੇ ਮੁਤਲਿਕ ਕੀ ਆਖਿਆ? ਮੁਕਤਸਰ ਇਹ ਕਿ ਯਿਸੂ ਨੇ ਆਖਿਆ, ਲਾਜ਼ਮ ਹੈ ਕਿ ਤੁਹਾਡਾ ਦਿਲ ਪਾਕ ਅਤੇ ਬੇਐਬ ਹੋਵੇ। ਲੇਕਿਨ ਆਦਮ ਦੀ ਔਲਾਦ ਜੋ ਪੈਦਾ ਹੀ ਗੁਨਾਹ ਵਿੱਚ ਹੋਈ, ਉਹਦਾ ਦਿਲ ਕਿਸ ਤਰ੍ਹਾਂ ਪਾਕ ਅਤੇ ਬੇਐਬ ਹੋ ਸਕਦਾ ਹੈ? ਕੀ ਇਨਸਾਨ ਆਪਣੇ ਬਦੀ ਪਸੰਦ ਦਿਲ ਨੂੰ ਐਸਾ ਦਿਲ ਬਣਾਉਣ ਵਾਸਤੇ ਕੋਈ ਨਿਆ ਯਤਨ ਕਰ ਸਕਦਾ ਹੈ ਤਾਂ ਕਿ ਇਹ ਦਿਲ ਖੁਦਾ ਦੇ ਮਨਜ਼ੂਰੇ ਨਜ਼ਰ ਬਣ ਜਾਏ? ਨਹੀਂ, ਇਨਸਾਨ ਦੇ ਕੋਲ ਆਪਣੀ ਕੋਈ ਐਸੀ ਦਵਾਈ ਨਹੀਂ ਹੈ ਕਿ ਉਹ ਇਸ ਬਦੀ ਪਸੰਦ ਦਿਲ ਨੂੰ ਨੇਕੀ ਪਸੰਦ ਦਿਲ ਵਿੱਚ ਬਦਲ ਸਕੇ। ਇੱਥੋਂ ਤੱਕ ਕਿ ਜੇ ਲੱਕੜੀ ਦਾ ਸ਼ਹਿਤੀਰ ਸੈਂਕੜੋਂ ਸਾਲ ਪਹਿਲੇ ਪਾਣੀ ਵਿੱਚ ਪਿਆ ਰਹੇ ਤੇ ਉਹ ਮਗਰਮੱਛ ਨਹੀਂ ਬਣ ਜਾਂਦਾ। ਇਸੇ ਤਰ੍ਹਾਂ ਗੁਨਾਹਗਾਰ ਖੁਦਾ ਦੇ ਅੱਗੇ ਆਪਣੇ ਆਪ ਨੂੰ ਪਾਕ, ਸਾਫ ਤੇ ਬੇਐਬ ਸਾਬਤ ਕਰਨ ਵਾਸਤੇ ਕੁਝ ਨਹੀਂ ਕਰ ਸਕਦਾ। ਲੇਕਿਨ ਅੱਜ ਬਕਾਇਆ ਪ੍ਰੋਗਰਾਮ ਵਿੱਚ ਅਸੀਂ ਵੇਖਾਂਗੇ ਕਿ ਜੋ ਕੁਝ ਇਨਸਾਨ ਵਾਸਤੇ ਨਾਮੁਮਕਿਨ ਏ, ਉਹ ਖੁਦਾ ਵਾਸਤੇ ਬਿਲਕੁਲ ਮੁਮਕਿਨ ਏ। ਹੁਣ ਜ਼ਿਲ੍ਹੇ ਮੁਕੱਦਸ ਦੇ ਮੁਤਾਲਿਆ ਕਰਦਿਆਂ ਹੋਇਆਂ ਅਸੀਂ ਅੱਗੇ ਵਧਦੇ ਹਾਂ ਅਤੇ ਵੇਖਾਂਗੇ ਕਿ ਨਿਕੋਦੀਮਸ ਨਾਮੀ ਇੱਕ ਫਰੀਸੀ ਸਰਦਾਰ ਜਿਹੜਾ ਯਰੂਸ਼ਲਮ ਦਾ ਸੀ, ਉਹ ਰਾਤ ਦੇ ਵੇਲੇ ਯਿਸੂ ਦੇ ਕੋਲ ਆਇਆ ਤਾਂ ਕਿ ਸਵਾਲੋ ਜਵਾਬ ਕਰੇ। ਯਿਸੂ ਨੇ ਉਹਦੇ ਦਿਲ ਦੀ ਪਾਕੀਜ਼ਗੀ ਜਾਣੀ ਅਤੇ ਹਮੇਸ਼ਾ ਦੀ ਜ਼ਿੰਦਗੀ ਦਾ ਵਾਰਸ ਹੋਣ ਵਾਸਤੇ ਉਹਨੂੰ ਰਾਹ ਵਿਖਾਈ। ਹਜੇ ਅਸੀਂ ਯੋਹੰਨਾ ਦੀ ਇੰਜੀਲ ਬਾਬ 3 ਦਾ ਮੁਤਾਲਿਆ ਕਰਨ ਲੱਗੇ ਹਾਂ। ਖੁਦਾ ਦਾ ਕਲਾਮ ਬਿਆਨ ਕਰਦੇ ਯੋਹੰਨਾ ਬਾਬ 3 ਵਿੱਚ, ਫਰੀਸੀਆਂ ਵਿੱਚੋਂ ਇੱਕ ਸ਼ਖਸ ਨਿਕੋਦੀਮਸ ਨਾਮ ਯਹੂਦੀਆਂ ਦਾ ਇੱਕ ਸਰਦਾਰ ਸੀ। ਉਹਨੇ ਰਾਤ ਨੂੰ ਯਿਸੂ ਦੇ ਕੋਲ ਆ ਕੇ ਉਹਨੂੰ ਆਖਿਆ, ਐ ਰੱਬੀ, ਅਸੀਂ ਜਾਣਦੇ ਹਾਂ ਕਿ ਤੂੰ ਖੁਦਾ ਵੱਲੋਂ ਉਸਤਾਦ ਹੋ ਕੇ ਆਇਆ ਹੈ, ਕਿਉਂਕਿ ਜਿਹੜੇ ਮੌਜੂਜ਼ੇ ਤੂੰ ਵਿਖਾਉਣਾ ਹੈ ਕੋਈ ਸ਼ਖਸ ਨਹੀਂ ਵਿਖਾਉਂਦਾ ਜਦੋਂ ਤੱਕ ਖੁਦਾ ਉਹਦੇ ਨਾਲ ਨਾ ਹੋਵੇ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਮੈਂ ਤੈਨੂੰ ਸੱਚ ਕਹਿੰਦਾ ਵਾਂ ਕਿ ਜਦੋਂ ਤੱਕ ਕੋਈ ਨਵੇਂ ਸਿਰੇ ਤੋਂ ਪੈਦਾ ਨਾ ਹੋਵੇ ਉਹ ਖੁਦਾ ਦੀ ਬਾਦਸ਼ਾਹੀ ਨੂੰ ਵੇਖ ਨਹੀਂ ਸਕਦਾ। ਨਿਕੋਦੀਮਸ ਨੇ ਉਹਨੂੰ ਆਖਿਆ, ਆਦਮੀ ਜਦੋਂ ਵਡੇਰਾ ਹੋ ਗਿਆ ਤੇ ਕਿਉਂ ਉਹ ਪੈਦਾ ਹੋ ਸਕਦਾ? ਯਿਸੂ ਨੇ ਜਵਾਬ ਦਿੱਤਾ ਕਿ ਮੈਂ ਤੈਨੂੰ ਸੱਚ ਕਹਿੰਦਾ ਵਾਂ, ਜਦੋਂ ਤੱਕ ਕੋਈ ਆਦਮੀ ਪਾਣੀ ਤੇ ਰੂਹ ਤੋਂ ਪੈਦਾ ਨਾ ਹੋਵੇ ਉਹ ਖੁਦਾ ਦੀ ਬਾਦਸ਼ਾਹੀ ਵਿੱਚ ਦਾਖਲ ਨਹੀਂ ਹੋ ਸਕਦਾ। ਜਿਹੜਾ ਜਿਸਮ ਤੋਂ ਪੈਦਾ ਹੋਇਆ ਜਿਸਮ ਏ ਤੇ ਜਿਹੜਾ ਰੂਹ ਤੋਂ ਪੈਦਾ ਹੋਇਆ ਰੂਹ ਏ। ਤਾਜੁਬ ਨਾ ਕਰਕੇ ਮੈਂ ਤੈਨੂੰ ਕੀ ਆਖਣਾ ਵਾਂ, ਤੈਨੂੰ ਨਵੇਂ ਸਿਰੇ ਤੋਂ ਪੈਦਾ ਹੋਣਾ ਜ਼ਰੂਰ ਏ। ਹਵਾ ਜਿੱਧਰ ਚਾਹੁੰਦੀ ਏ ਚੱਲਦੀ ਏ ਅਤੇ ਉਹਦੀ ਆਵਾਜ਼ ਸੁਣਦਾ ਹੈ, ਮਗਰ ਨਹੀਂ ਜਾਣਦਾ ਕਿ ਉਹ ਕਿੱਥੋਂ ਆਉਂਦੀ ਅਤੇ ਕਿੱਥੋਂ ਜਾਂਦੀ ਏ। ਜੋ ਕੋਈ ਰੂਹ ਕੋਲੋਂ ਪੈਦਾ ਹੁੰਦਾ ਹੈ ਇੰਜੀ ਏ। ਨਿਕੋਦੀਮਸ ਨੇ ਜਵਾਬ ਵਿੱਚ ਆਖਿਆ, ਇਹ ਗੱਲਾਂ ਕਿਉਂ ਕਰ ਹੋ ਸਕਦੀਆਂ ਨੇ? ਫਿਰ ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਬਨੀ ਇਸਰਾਇਲ ਦਾ ਉਸਤਾਦ ਹੋ ਕੇ ਤੂੰ ਇਹਨਾਂ ਗੱਲਾਂ ਨੂੰ ਨਹੀਂ ਜਾਣਦਾ? ਮੈਂ ਤੈਨੂੰ ਸੱਚ ਕਹਿੰਦਾ ਵਾਂ ਕਿ ਅਸੀਂ ਜੋ ਜਾਣਦੇ ਹਾਂ ਉਹ ਕਹਿੰਦੇ ਹਾਂ ਅਤੇ ਜਿਹਨੂੰ ਅਸੀਂ ਵੇਖਿਆ ਉਹਦੀ ਗਵਾਹੀ ਦਿੰਦੇ ਹਾਂ ਅਤੇ ਤੁਸੀਂ ਸਾਡੀ ਗਵਾਹੀ ਕਬੂਲ ਨਹੀਂ ਕਰਦੇ। ਜਦੋਂ ਮੈਂ ਤੁਹਾਨੂੰ ਜ਼ਮੀਨ ਦੀਆਂ ਗੱਲਾਂ ਆਖੀਆਂ ਅਤੇ ਤੁਸੀਂ ਯਕੀਨ ਨਾ ਕੀਤਾ ਅਤੇ ਜੇ ਮੈਂ ਤੁਹਾਡੇ ਨਾਲ ਆਸਮਾਨ ਦੀਆਂ ਗੱਲਾਂ ਕਰਾਂ ਤੇ ਕਿਉਂ ਕਰ ਮੇਰਾ ਯਕੀਨ ਕਰੋਗੇ? ਤੇ ਅਸਮਾਨ ਤੇ ਕੋਈ ਨਹੀਂ ਚੜਿਆ ਸਿਵਾਏ ਉਸ ਦੇ ਜਿਹੜਾ ਅਸਮਾਨ ਤੋਂ ਉਤਰਿਆ, ਯਾਨੀ ਇਬਨ ਆਦਮ ਜਿਹੜਾ ਅਸਮਾਨ ਵਿੱਚ ਏ। ਤੇ ਜਿਸ ਤਰ੍ਹਾਂ ਮੂਸਾ ਨੇ ਸਭ ਨੂੰ ਬੀਆਬਾਨ ਵਿੱਚ ਉੱਚੇ ਤੇ ਚੜ੍ਹਾਇਆ, ਇਸੇ ਤਰ੍ਹਾਂ ਜ਼ਰੂਰ ਏ ਕਿ ਇਬਨ ਆਦਮ ਵੀ ਉੱਚੇ ਤੇ ਚੜ੍ਹਾਇਆ ਜਾਏ, ਤਾਂ ਕਿ ਜੋ ਕੋਈ ਇਮਾਨ ਲਿਆਏ ਉਹਦੇ ਵਿੱਚ ਹਮੇਸ਼ਾ ਦੀ ਜ਼ਿੰਦਗੀ ਪਾਏ। ਕਿਉਂਕਿ ਖੁਦਾ ਨੇ ਦੁਨੀਆਂ ਦੇ ਨਾਲ ਐਸੀ ਮੁਹੱਬਤ ਰੱਖੀ ਕਿ ਉਹਨੇ ਆਪਣਾ ਇਕਲੌਤਾ ਬੇਟਾ ਬਖਸ਼ ਦਿੱਤਾ, ਤਾਂ ਕਿ ਜੋ ਕੋਈ ਉਹਦੇ 'ਤੇ ਇਮਾਨ ਲਿਆਏ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਏ। ਆਮੀਨ। ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ।
ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 30 43 110, ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ID ਏ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।